ਕਾਨੂੰਨ ਅਤੇ ਸਿੱਖ। ਹਿੰਦੂ ਸੱਜਣ ਹੁਣ ਸਿੰਘ ਜੀ ਨਾਲ ਇੱਕ ਹੋਰ ਨੁਕਤੇ ਤੋਂ ਚਰਚਾ ਕਰਨ ਲਈ ਆਖਣ ਲੱਗੇ। ਅੱਛਾ, ਅਗਰ ਆਪ ਕੀ ਬਾਤ ਮਾਨ ਕੇ ਮੈਂ ਇਹ ਜਾਨ ਵੀ ਲੂੰ ਕਿ ਆਪ ਬਾਕੀ ਸਭੀ ਤਰ੍ਹਾਂ ਸੇ ਹਮਸੇ ਅਲਗ ਹੈ, ਲੇਕਿਨ ਫਿਰ ਵੀ ਨੀਤੀ ਕੇ ਵਿਚਾਰ ਕਰਨੇ ਸੇ ਹਮ ਆਪਕੋ ਅਲਗ ਨਹੀਂ ਮਾਨਤੇ ਹਿੰਦੂਓਂ ਸੇ, ਕਿਉਂਕਿ ਸਿੱਖੋਂ ਕੇ ਲੀਏ ਕੋਈ ਅਲਗ ਸੇ ਸਿੱਖਲਾ ਹੈ ਹੀ ਨਹੀਂ, ਬਲਕਿ ਸਭੀ ਕੋ ਹਿੰਦੂ ਕਾਨੂੰਨ ਕੇ ਮੁਤਾਬਿਕ ਹੀ ਫੈਸਲੇ ਲੈਣੇ ਪੜਤੇ ਹੈ ਔਰ ਸਭੀ ਸਿੱਖੋਂ ਕੋ ਹਿੰਦੂ ਲਾ ਕੇ ਮੁਤਾਬਿਕ ਹੀ ਚਲਣਾ ਪੜਤਾ ਹੈ। ਇਸ ਲਈ ਸਿੱਖ ਹਿੰਦੂਓਂ ਸੇ ਅਲਗ ਨਹੀਂ ਹੋ ਸਕਤੇ। ਸਿੰਘ ਜੀ ਕਹਿਣ ਲੱਗੇ, ਭਾਈ ਤੁਹਾਡਾ ਹਿੰਦੂ ਲਾ ਜੋ ਧਰਮ ਸ਼ਾਸਤਰ ਅਨੁਸਾਰ ਅਸਲ ਕਾਨੂੰਨ ਹੈ, ਅੱਜ ਕੱਲ ਕਿਤੇ ਵੀ ਵਰਤਿਆ ਨਹੀਂ ਜਾਂਦਾ, ਕਿਉਂਕਿ ਹਿੰਦੂ ਲਾ ਦੇ ਮੁਤਾਬਕ ਤਾਂ ਹਰੇਕ ਛੋਟੀ ਮੋਟੀ ਗਲਤੀ ਕਰਨ ਤੇ ਨੱਕ, ਹੱਥ, ਕੰਨ, ਪੈਰ ਵਗੈਰਾ ਵੱਢ ਦੇਣ ਦੀ ਸਜ਼ਾ ਦਿੱਤੀ ਜਾਂਦੀ ਸੀ। ਜੇ ਅੱਜ ਵੀ ਕਿਤੇ ਉਹਾ ਹੀ ਕਾਨੂੰਨ ਲਾਗੂ ਹੁੰਦਾ ਤਾਂ ਫਿਰ ਤਾਂ ਤੁਹਾਡੇ ਵਿੱਚੋਂ ਬਹੁਤਿਆਂ ਦੇ ਨੱਕ, ਕੰਨ, ਹੱਥ, ਪੈਰ ਵੱਢੇ ਹੋਏ ਦਿਸਦੇ ਤੇ ਕਿਤਨੇ ਹੀ ਲੋਕਾਂ ਦੇ ਮੂੰਹ ਵਿੱਚ ਜਾਂ ਕੰਨਾਂ ਵਿੱਚ ਸੜਦਾ ਹੋਇਆ ਤੇਲ ਜਾਂ ਸਿੱਕਾ ਪੈ ਜਾਂਦਾ। ਭਾਈ ਕਾਨੂੰਨ ਹਮੇਸ਼ਾ ਸਮੇਂ ਦੇ ਬਦਲਣ ਨਾਲ ਰਿਵਾਜ ਔਰ ਰਸਮ ਦੇ ਅਨੁਸਾਰ ਬਹੁਤੇ ਲੋਕਾਂ ਦੀ ਸਹਿਮਤੀ ਨਾਲ, ਰਾਜਾ ਦੀ ਸਹਿਮਤੀ ਨਾਲ ਕਾਨੂੰਨ ਬਦਲਦਾ ਹੈ। ਜਿਵੇਂ ਕਿ ਤੁਸੀਂ ਅੱਜ ਕੱਲ ਹਿੰਦੂ ਕਾਨੂੰਨ ਸਮਝਦੇ ਹੋ, ਸਿੱਖਾਂ ਦੇ ਬਹੁਤੇ ਫੈਸਲੇ ਵੀ ਰਿਵਾਜ ਅਨੁਸਾਰ ਹੀ ਹੁੰਦੇ ਨੇ, ਇਸ ਲਈ ਇਸ ਨੂੰ ਕਸਟਮਰੀ ਲਾ ਆਖੀਦਾ। ਜਿਹੜਾ ਕਸਟਮਰੀ ਲਾ ਹੈ ਨਾ, ਉਹ ਸਿਰਫ ਚੱਲਦਾ ਹੋਇਆ ਕਾਨੂੰਨ ਹੈ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਹਿੰਦੂ, ਈਸਾਈ, ਮੁਸਲਮਾਨ ਆਦਿਕ ਲੋਕਾਂ ਨੇ ਆਪਣਾ ਧਰਮ ਬਣਾਉਂਦਿਆਂ ਹੀ ਵਿਵਹਾਰਕ ਕਾਨੂੰਨ ਨਹੀਂ ਬਣਾ ਲਏ, ਬਲਕਿ ਇਨ੍ਹਾਂ ਦੀਆਂ ਧਰਮ ਪੁਸਤਕਾਂ ਵੀ ਬਹੁਤ ਦੇਰ ਬਾਅਦ ਲਿਖੀਆਂ ਗਈਆਂ। ਫਿਰ ਜਿਵੇਂ ਜਿਵੇਂ ਸਮੇਂ ਅਨੁਸਾਰ ਕਾਨੂੰਨ ਦੀ ਲੋੜ ਪਈ, ਉਵੇਂ ਉਵੇਂ ਕਾਨੂੰਨ ਦੇ ਜਾਣਹਾਰ ਲੋਕਾਂ ਨੇ ਨੀਤੀ ਦਾ ਪ੍ਰਬੰਧ ਬਣਾ ਦਿੱਤਾ। ਇਸੇ ਤਰ੍ਹਾਂ ਹੌਲੀ ਹੌਲੀ ਇੱਕ ਦਿਨ ਆ ਜਾਏਗਾ ਜਦੋਂ ਸਿੱਖ ਲਾ ਵੀ ਅਲੱਗ ਤਿਆਰ ਹੋ ਜਾਏਗਾ। ਗੁਰਬਾਣੀ ਤੇ ਰਹਿਤਨਾਮਿਆਂ ਵਿੱਚੋਂ ਸਿੱਖਾਂ ਦਾ ਕਾਨੂੰਨ ਪਹਿਲਾਂ ਹੀ ਲਿਖਿਆ ਗਿਆ ਜੋ ਸਮੇਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਲਾਗੂ ਵੀ ਹੋ ਜਾਏਗਾ। ਪਰ ਤੁਹਾਡੀ ਇਹ ਸ਼ੰਕਾ ਕਿ ਹਿੰਦੂ ਕਾਨੂੰਨ ਮੁਤਾਬਕ ਸਿੱਖ ਚੱਲ ਰਹੇ ਨੇ, ਇਸ ਨੂੰ ਦੂਰ ਕਰਨ ਦੇ ਲਈ ਸਰ ਲੈਪਲ ਗ੍ਰਿਫਨ ਜੋ ਇਸ਼ਾਰੇ ਨਾਲ ਸਿੱਖ ਲਾ ਬਣਾ ਦੇਣ ਦੇ ਲਈ ਪ੍ਰੇਰਣਾ ਕਰਦੇ ਜਾਪਦੇ ਨੇ ਤੇ ਇਹ ਵੀ ਸਪਸ਼ਟ ਵਰਣਨ ਕਰਦੇ ਨੇ ਕਿ ਸਿੱਖਾਂ ਵਾਸਤੇ ਹਿੰਦੂ ਲਾ ਵਰਤਣਾ ਅਯੋਗ ਹੈ। ਸਰ ਲੈਪਲ ਗ੍ਰਿਫਨ ਨੇ ਦੀ ਰਾਜਾਸ ਆਫ ਦੀ ਪੰਜਾਬ ਦੇ ਪੇਜ 338 ਤੇ ਲਿਖਿਆ, ਦੀ ਸਿੱਖਸ ਹੈਡ ਅਬੰਡਨਡ ਦੀ ਹਿੰਦੂ ਫੇਥ ਐਂਡ ਵਿਦ ਇਟ ਦੀ ਸਿਸਟਮ ਆਫ ਲਾ ਵਿਚ ਇਜ਼ ਦੀ ਬੇਸਿਸ ਆਫ ਦੈਟ ਫੇਥ ਐਂਡ ਵਿਚ ਵਾਜ ਇਨਸੈਪਰੇਬਲ ਫਰੋਮ ਇਟ ਫਾਰ 150 ਈਅਰਸ ਦੇ ਹੈਡ ਬਿਨ ਗਵਰਨਡ ਐਜ ਫਾਰ ਐਜ ਚੀਫਸ਼ਿਪਸ ਵਰ ਕੰਸਰਨਡ by another code altogether, and it was as reasonable for them to refer to Manu and the Shastras as the source of legal authority as it would have been for Mohammedans who had embraced Sikhism to appeal to the Shara. ਭਾਈ ਜਿਸ ਦਾ ਮਤਲਬ ਇਹ ਸੀ ਕਿ ਸਿੱਖਾਂ ਨੇ ਹਿੰਦੂ ਧਰਮ ਛੱਡ ਦਿੱਤਾ ਹੈ, ਇਸ ਲਈ ਉਨ੍ਹਾਂ ਤੇ ਹਿੰਦੂਆਂ ਦਾ ਕਾਨੂੰਨ ਵੀ ਉਸੇ ਤਰ੍ਹਾਂ ਹੀ ਨਾਲ ਛੱਡ ਦਿੱਤਾ ਗਿਆ। ਅੱਜ ਸਿੱਖਾਂ ਲਈ ਹਿੰਦੂ ਕਾਨੂੰਨ ਦਾ ਹਵਾਲਾ ਦੇਣਾ ਉਸੇ ਤਰ੍ਹਾਂ ਜਿਵੇਂ ਕੋਈ ਮੁਸਲਮਾਨ ਸਿੱਖ ਬਣ ਕੇ ਵੀ ਮੁਹੰਮਦੀ ਕਾਨੂੰਨ ਦਾ ਹਵਾਲਾ ਦੇਵੇ। ਹਿੰਦੂ ਸੱਜਣ ਇਨ੍ਹਾਂ ਗੱਲਾਂ ਤੋਂ ਔਖੇ ਤੇ ਬੜੇ ਨੇ, ਪਰ ਫਿਰ ਵੀ ਆਖਣ ਲੱਗੇ, ਅੱਛਾ ਮੈਂ ਆਪ ਸਭੀ ਕੀ ਬਾਤੋਂ ਕੋ ਸਮਝ ਕੇ ਯੇ ਬਾਤ ਮਾਨ ਲੇਤਾ ਹੂੰ ਕਿ ਆਪ ਹਿੰਦੂ ਨਹੀਂ, ਲੇਕਿਨ ਫਿਰ ਵੀ ਸੋਚੋ ਕਿ ਆਪ ਸਿੱਖ ਲੋਗੋ ਕਾ ਹਿੰਦੂਓ ਸੇ ਅਲਗ ਹੋਣਾ ਯੇ ਲਾਭਕਾਰੀ ਨਾ ਹੋਗਾ। ਸਬਸੇ ਪਹਿਲੀ ਬਾਤ ਤੋ ਯੇ ਕਿ ਇਸ ਤਰ੍ਹਾਂ ਸੋਚਣੇ ਸੇ ਕਿ ਸਿੱਖ ਹਿੰਦੂਓ ਸੇ ਅਲਗ ਹੈ, ਆਪਸ ਮੇ ਦੁਸ਼ਮਨੀ ਕਾ ਭਾਵ ਬਣਤਾ ਹੈ। ਦੂਸਰੇ, ਸਿੱਖ ਲੋਗੋ ਕੀ ਤੋ ਸ਼ੁਰੂ ਸੇ ਹੀ ਸੰਖਿਆ ਬਹੁਤ ਕਮ ਰਹੀ, ਇਸ ਲਈ ਸਿੱਖ ਅਗਰ ਹਿੰਦੂ ਕੌਮ ਸੇ ਜੋ ਇਸ ਸਮੇਂ ਬਹੁਤ ਬੜੀ ਸੰਖਿਆ ਮੇ ਇਸ ਭਾਰਤ ਭਰ ਮੇ ਵਿਰਾਜਮਾਨ ਹੈ, ਅਗਰ ਯੇ ਸਿੱਖ ਹਿੰਦੂ ਕੌਮ ਸੇ ਅਲਗ ਹੋ ਜਾਏ ਤੋ ਬਹੁਤ ਭਾਰੀ ਹਾਨੀ ਉਠਾਏਂਗੇ। ਦੇਖੋ ਸਮਝਦਾਰ ਲੋਗੋ ਕਾ ਕਹਿਣਾ ਹੈ ਕਿ ਜਬ ਤੱਕ ਹੋ ਸਕੇ ਸਭੀ ਕੋ ਆਪਣੀ ਸੰਖਿਆ ਔਰ ਆਪਣਾ ਬਲ ਬੜਾਉਣਾ ਚਾਹੀਏ। ਸਿੰਘ ਜੀ ਕਹਿਣ ਲੱਗੇ, ਪਿਆਰੇ ਹਿੰਦੂ ਵੀਰ, ਇਹ ਗੱਲ ਤੁਸੀਂ ਬਹੁਤੀ ਡੂੰਘੀ ਵਿਚਾਰ ਨਾਲ ਜਾਂ ਪੁਰਾਣੇ ਇਤਿਹਾਸ ਨੂੰ ਸਮਝ ਕੇ ਨਹੀਂ ਕਰ ਰਹੇ। ਦੇਖੋ ਦੁਨੀਆਂ ਦੀ ਕੋਈ ਵੀ ਕੌਮ ਸੰਸਾਰ ਉੱਤੇ ਸੁਤੰਤਰ ਹੋਣ ਤੋਂ ਬਿਨਾਂ ਪੂਰੀ ਉੱਨਤੀ ਨਹੀਂ ਕਰ ਸਕਦੀ। ਜਦੋਂ ਤੱਕ ਕੋਈ ਕੌਮ ਕਿਸੇ ਹੋਰ ਕੌਮ ਦੀ ਸ਼ਾਖ ਬਣ ਕੇ ਰਹੀ, ਉਦੋਂ ਤੱਕ ਗੁਲਾਮੀ ਦੀ ਹਾਲਤ ਵਿੱਚ ਰਹੀ ਔਰ ਵਾਧੇ ਦੀ ਬਜਾਏ ਘਾਟਾ ਹੁੰਦਾ ਗਿਆ। ਭਾਵੇਂ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਨੇ ਸਾਨੂੰ ਸ਼ੁਰੂ ਤੋਂ ਹੀ ਏਕਤਾ ਔਰ ਪ੍ਰੇਮ ਦਾ ਉਪਦੇਸ਼ ਦਿੱਤਾ, ਜਿਸ ਨੂੰ ਅਸੀਂ ਕਦੇ ਵੀ ਨਹੀਂ ਵਿਸਾਰਦੇ ਤੇ ਨਾ ਵਿਸਾਰ ਸਕਦੇ ਹਾਂ, ਕਿਉਂਕਿ ਅਸੀਂ ਸਦਾ ਹੀ ਆਪਣੇ ਗੁਆਂਢੀ ਲੋਕਾਂ ਨਾਲ ਬਿਲਕੁਲ ਭਰਾਵਾਂ ਵਰਗਾ ਪਿਆਰ ਹੀ ਕਰਦੇ ਹਾਂ ਤੇ ਉਨ੍ਹਾਂ ਦੀ ਹਾਨੀ ਜਾਂ ਲਾਭ ਨੂੰ ਆਪਣਾ ਹਾਨੀ ਜਾਂ ਲਾਭ ਜਾਣਦੇ ਹਾਂ। ਪਰ ਭਾਈ, ਧਾਰਮਿਕ ਜਾਂ ਸਮਾਜਿਕ ਨਿਯਮ ਕਦੇ ਇੱਕ ਜੈਸੇ ਨਹੀਂ ਹੁੰਦੇ, ਬਲਕਿ ਇਤਿਹਾਸ ਤੋਂ ਤੇ ਤਜਰਬੇ ਤੋਂ ਜੇ ਵੇਖੀਏ ਤਾਂ ਹਿੰਦੂ ਕੌਮ ਨਾਲ ਇੱਕ ਮਿੱਕ ਹੋਣ ਕਰਕੇ ਸਿੱਖਾਂ ਦੀ ਬਹੁਤ ਹਾਨੀ ਹੋਈ ਔਰ ਹੁਣ ਵੀ ਹੋ ਰਹੀ ਹੈ। ਜਿਵੇਂ ਸਭ ਤੋਂ ਪਹਿਲੀ ਗੱਲ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਬਹੁਤ ਸਾਰੇ ਹਿੰਦੂ ਖਾਨਦਾਨ ਜੋ ਸਿੱਖ ਰੂਪ ਵਿੱਚ ਹੋ ਗਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੁੰਦਿਆਂ ਸਾਰ ਮੁੜ ਕੇ ਸਿਰ ਮੁਣਾ ਕੇ ਹਿੰਦੂ ਭਾਈਚਾਰੇ ਵਿੱਚ ਜਾ ਮਿਲੇ। ਸਿੱਖਾਂ ਨੂੰ ਇਸ ਦਾ ਲਾਭ ਹੋਇਆ ਕਿ ਨੁਕਸਾਨ ਹੋਇਆ? ਅਨੇਕ ਲੋਕਾਂ ਨੇ ਜਿਨ੍ਹਾਂ ਨੇ ਸਿਰ ਮਨਾਉਣ ਵਾਲੇ ਹਿੰਦੂਆਂ ਨਾਲ ਆਪਣੇ ਸਾਕ ਸੰਬੰਧ ਬਣਾ ਲਏ, ਉਨ੍ਹਾਂ ਨੇ ਆਪਣੇ ਪਵਿੱਤਰ ਸਿੱਖ ਧਰਮ ਨੂੰ ਤਿਆਗ ਦਿੱਤਾ, ਸਗੋਂ ਹੁਣ ਆਪਣੀ ਕਮਜ਼ੋਰੀ ਲੁਕਾਉਣ ਲਈ ਉਹ ਸਿੱਖਾਂ ਨੂੰ ਇਹ ਗੱਲ ਆਖਦੇ ਨੇ ਵੀ ਸਿੱਖੀ ਤੇ ਭਾਈ ਮਨ ਤੋਂ ਧਾਰਨ ਕਰਨੀ ਚਾਹੀਦੀ ਏ, ਕਿਤੇ ਕੇਸਾਂ ਵਿੱਚ ਜਾਂ ਕਛਹਿਰੇ ਵਿੱਚ ਜਾਂ ਚਿੰਨ੍ਹਾਂ ਵਿੱਚ ਜਾਂ ਅੰਮ੍ਰਿਤ ਵਿੱਚ ਸਿੱਖੀ ਥੋੜਾ ਫਸੀ ਹੋਈ ਹੈ। ਦੇਖੋ ਹਰ ਸਿਆਣੇ ਬੰਦੇ ਨੂੰ ਪਤਾ ਹੈ ਬਈ ਇਹ ਵਾਲੀ ਗੱਲ ਵੀ ਉਹ ਲੋਕ ਕਹਿੰਦੇ ਨੇ ਜਿਹੜੇ ਮਨ ਤੋਂ ਸਿੱਖ ਨਹੀਂ, ਸਿਰਫ ਐਵੇਂ ਦੂਜਿਆਂ ਨੂੰ ਫਸਾਉਣ ਦੇ ਯਤਨ ਨਾਲ ਇਹੋ ਜਿਹੀਆਂ ਗੱਲਾਂ ਕਰਦੇ ਨੇ। ਫਿਰ ਤੀਸਰੀ ਗੱਲ, ਹਿੰਦੂ ਸਮਾਜ ਵੱਲੋਂ ਹਰ ਰੋਜ਼ ਇਹ ਯਤਨ ਹੁੰਦਾ ਕਿ ਸਿੱਖਾਂ ਦੇ ਨਿਸ਼ਾਨ ਮਿਟਾਏ ਜਾਣ ਔਰ ਸਿੱਖਾਂ ਨੂੰ ਹਿੰਦੂ ਮਤ ਵਿੱਚ ਡੋਬ ਦਿੱਤਾ ਜਾਵੇ। ਦ੍ਰਿਸ਼ਟਾਂਤ ਲਈ ਵੇਖੋ, ਜੇ ਕਿਤੇ ਗਲਤੀ ਨਾਲ ਕੋਈ ਅਗਿਆਨੀ ਸਿੱਖ ਸ਼ਰਾਧ ਆਦਿਕ ਕਰਾਉਣ ਲਈ ਗਯਾ ਆਦਿਕ ਤੀਰਥਾਂ ਵੱਲ ਜਾ ਵੜੇ ਤਾਂ ਬ੍ਰਾਹਮਣਾਂ ਦੇ ਕਹਿਣ ਮੁਤਾਬਕ ਸਭ ਤੋਂ ਪਹਿਲਾਂ ਉਹ ਕਛਹਿਰਾ ਤੇ ਕੜਾ ਤਿਆਗ ਕੇ ਆਵੇ ਤਾਂ ਬ੍ਰਾਹਮਣ ਉਸ ਦਾ ਕਾਰਜ ਕਰਮ ਕਰਨਗੇ। ਜੇ ਸਿੱਖਾਂ ਨੂੰ ਇਹ ਸਮਝ ਹੋਵੇ ਤਾਂ ਇਹ ਮੁਸੀਬਤ ਕਿਉਂ ਗਲ ਪਵੇ? ਫਿਰ ਤੁਸੀਂ ਜੋ ਇਹ ਗੱਲ ਆਖੀ ਬਈ ਸਿੱਖ ਕੌਮ ਜਦੋਂ ਹਿੰਦੂਆਂ ਤੋਂ ਅਲੱਗ ਹੋਣ ਦੀ ਗੱਲ ਕਰਦੀ ਹੈ ਤਾਂ ਵਿਰੋਧ ਪੈਦਾ ਹੁੰਦਾ, ਭਾਈ ਇਹ ਵੀ ਗੱਲ ਠੀਕ ਨਹੀਂ, ਕਿਉਂਕਿ ਸਿੱਖ ਕਿਸੇ ਨਾਲ ਵਿਰੋਧ ਨਹੀਂ ਕਰਦੇ, ਉਹ ਤੇ ਸਦਾ ਗੁਰੂ ਕੇ ਇਹਨਾਂ ਬਚਨਾਂ ਮੁਤਾਬਕ ਜੀਵਨ ਜਿਉਂਦੇ ਨੇ। ਜਿਵੇਂ ਸਤਿਗੁਰੂ ਨੇ ਆਖਿਆ ਸੀ, ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ, ਫੇਰ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਓ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ, ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕਉ ਬਣ ਆਈ, ਭਾਵ ਇਹਨਾਂ ਸਭ ਬਚਨਾਂ ਨੂੰ ਧਿਆਨ ਵਿਚ ਰੱਖ ਕੇ ਸਿੱਖ ਕਿਸੇ ਨਾਲ ਵਿਰੋਧ ਨਹੀਂ ਕਰਦੇ। ਪਰ ਤੁਹਾਨੂੰ ਇੱਕ ਗੱਲ ਤੇ ਪਤਾ ਹੋਵੇਗੀ, ਇਹ ਕਹਾਵਤ ਪ੍ਰਸਿੱਧ ਹੈ ਕਿ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਜੇ ਕੋਈ ਅਕਾਰਨ ਹੀ ਸਿੱਖਾਂ ਨਾਲ ਵਿਰੋਧ ਕਰੇ ਤੇ ਸਿੱਖ ਅੱਗੋਂ ਵਿਰੋਧ ਨਾ ਕਰਨ ਤੇ ਆਪੇ ਹੀ ਸ਼ਾਂਤੀ ਹੈ। ਦ੍ਰਿਸ਼ਟਾਂਤ ਲਈ ਵੇਖੋ, ਜਦੋਂ ਸਿੱਖਾਂ ਨੂੰ ਹਿੰਦੂਆਂ ਨੇ ਮੁਸਲਮਾਨ ਹਾਕਮਾਂ ਕੋਲ ਆਪ ਫੜ ਫੜ ਕੇ ਪੇਸ਼ ਕੀਤਾ ਔਰ ਕਤਲ ਕਰਵਾਇਆ, ਕਿੱਸਾਂ ਵਾਲੇ ਲੋਕਾਂ ਦੇ ਸਿਰ ਵੱਢ ਕੇ ਹਾਕਮਾਂ ਦੇ ਕੋਲ ਭੇਜ ਕੇ ਇਨਾਮ ਹਾਸਲ ਕੀਤੇ, ਉਸ ਵੇਲੇ ਵੀ ਸਿੱਖਾਂ ਨੇ ਹਿੰਦੂਆਂ ਨਾਲ ਵੈਰ ਕਰਨ ਦੀ ਥਾਂ ਉਨ੍ਹਾਂ ਦੀਆਂ ਬਹੁ ਬੇਟੀਆਂ ਨੂੰ ਛੁਡਾਉਣ ਵਾਸਤੇ ਔਰ ਇਸ ਦੇਸ਼ ਤੋਂ ਜ਼ੁਲਮ ਮਿਟਾਉਣ ਵਾਸਤੇ ਆਪਣਾ ਲਹੂ ਵਹਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਤੇ ਅਮਲ ਕੀਤਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਔਰ ਅਸੀਂ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਿੰਦੂਆਂ ਦਾ ਸਾਡੇ ਨਾਲ ਕੋਈ ਵੈਰ ਨਹੀਂ ਸਗੋਂ ਪ੍ਰੇਮ ਹੈ, ਔਰ ਉਹ ਲੋਕ ਤਾਂ ਸਗੋਂ ਗੁਰੂ ਦੇ ਉਪਕਾਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਅਸੀਂ ਵੀ ਸਦਾ ਉਨ੍ਹਾਂ ਦਾ ਭਲਾ ਹੀ ਚਾਹੁੰਦੇ। ਵਿਰੋਧ ਦਾ ਕਾਰਨ ਤਾਂ ਉਹ ਲੋਕ ਨੇ ਜਿਨ੍ਹਾਂ ਨੂੰ ਖੁਦਗਰਜ਼ੀ ਦਾ ਭੂਤ ਚੰਬੜਿਆ ਹੋਇਆ ਤੇ ਜੋ ਸਿੱਖਾਂ ਨੂੰ ਆਪਣਾ ਦਾਸ ਬਣਾ ਕੇ ਆਪ ਮਹਾਨ ਔਰ ਉੱਚਾ ਬਣਨਾ ਚਾਹੁੰਦੇ ਨੇ। ਉਨ੍ਹਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਲੱਗ ਗਿਆ ਬਈ ਜੇ ਸਿੱਖ ਕੌਮ ਸਾਡੇ ਹੱਥੋਂ ਨਿਕਲ ਗਈ ਤਾਂ ਸਾਡੇ ਕੋਲੋਂ ਬਹਾਦਰੀ ਤੇ ਪੈਸਾ ਦੋਵੇਂ ਗਵਾਚ ਜਾਣਗੇ। ਇਨ੍ਹਾਂ ਸਵਾਰਥੀ ਲੋਕਾਂ ਨੇ ਕਿਤਾਬਾਂ ਛਾਪ ਕੇ ਅਖਬਾਰਾਂ ਵਿੱਚ ਲੇਖ ਦੇ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਸਿੱਖ ਹਿੰਦੂ ਨੇ। ਭਲਾ ਕੋਈ ਵਿਚਾਰਵਾਨ ਸੋਚੇ ਜੇ ਸਿੱਖ ਆਪਣੇ ਆਪ ਨੂੰ ਅਹਿੰਦੂ ਕਹਿੰਦੇ ਨੇ ਤਾਂ ਇਸ ਗੱਲ ਵਿੱਚ ਕਿਸੇ ਦਾ ਕੀ ਵਿਗੜਦਾ? ਹਾਂ, ਝਗੜਾ ਤੇ ਤਾਂ ਹੋਵੇਗਾ ਨਾ ਬਈ ਜੇ ਸਿੱਖ ਹਿੰਦੂਆਂ ਨੂੰ ਇਹ ਕਹਿਣ ਕਿ ਤੁਸੀਂ ਹਿੰਦੂ ਨਹੀਂ। ਜੇ ਕੋਈ ਇਹ ਆਖੇ ਕਿ ਹਿੰਦੂ ਸਿੱਖਾਂ ਨਾਲ ਹਮਦਰਦੀ ਕਰਦੇ ਨੇ ਤੇ ਉਨ੍ਹਾਂ ਨੂੰ ਆਪਣੇ ਤੋਂ ਵੱਖਰਾ ਹੁੰਦਾ ਵੇਖ ਕੇ ਦੁਖੀ ਹੁੰਦੇ ਨੇ, ਇਹ ਗੱਲ ਵੀ ਬਿਲਕੁਲ ਝੂਠ ਹੈ। ਕਿਉਂਕਿ ਸਭ ਪਾਸਿਆਂ ਤੋਂ ਸਰਕਾਰੀ ਜਾਂ ਗੈਰ ਸਰਕਾਰੀ ਤੌਰ ਤੇ ਸਿੱਖਾਂ ਨੂੰ ਮਲੀਆਂ ਮੇਟ ਕਰਨ ਲਈ ਜਿਹੜੇ ਯਤਨ ਹੋ ਰਹੇ ਨੇ ਉਹ ਕਿਸੇ ਤੋਂ ਲੁਕੇ ਹੋਏ ਨਹੀਂ। ਕੋਈ ਹਿੰਦੂ ਇੱਕ ਉਦਾਹਰਣ ਦੇ ਕੇ ਵੀ ਸਮਝਾਵੇ ਇਤਿਹਾਸ ਵਿੱਚੋਂ ਕਿ ਫਲਾਣੇ ਸਿੱਖ ਨੂੰ ਧਰਮ ਤੋਂ ਪਤਿਤ ਹੁੰਦਿਆਂ ਕਿਸੇ ਹਿੰਦੂ ਨੇ ਬਚਾਇਆ, ਦੂਜੇ ਪਾਸੇ ਅਸੀਂ ਤੁਹਾਨੂੰ ਹਜ਼ਾਰਾਂ ਉਦਾਹਰਣਾਂ ਦੇ ਸਕਦੇ ਹਾਂ ਬਈ ਜਦੋਂ ਕਿਤਨੇ ਸਾਰੇ ਬੁਰਛਾਗਰਦ ਹਿੰਦੂਆਂ ਨੇ ਸਿੱਖਾਂ ਦੇ ਸਿਰਾਂ ਦੇ ਕੇਸ ਕਤਲ ਕਰਵਾਏ, ਹੁੱਕੇ ਦੀ ਧੂਪ ਦਿੱਤੀ, ਕਈਆਂ ਦੀਆਂ ਕਿਰਪਾਨਾਂ ਤੇ ਕਛਹਿਰੇ ਉਤਰਵਾਉਣ ਦਾ ਪ੍ਰਬੰਧ ਕੀਤਾ। ਕਿੰਨੇ ਹੀ ਗੁਰਦੁਆਰਿਆਂ ਵਿਚ ਸਿੱਖ ਧਰਮ ਦੀਆਂ ਰੀਤਾਂ ਹਟਾ ਕੇ ਉਥੇ ਪੰਡਿਤਪੁਣਾ ਤੇ ਕਰਮਕਾਂਡ ਜਾਰੀ ਕਰਵਾ ਦਿੱਤਾ। ਕਈ ਗੁਰਦੁਆਰਿਆਂ ਦੀਆਂ ਜਾਇਦਾਦਾਂ ਆਪਣੇ ਨਾਮ ਕਰਵਾ ਕੇ ਅੱਜ ਸਿੱਖੀ ਤੋਂ ਇਨਕਾਰੀ ਹੋ ਗਏ। ਔਰ ਹੁਣ ਅੱਜ ਦੇ ਸਮੇਂ ਵਿਚ ਤਾਂ ਕਿਤਨੇ ਸਾਰੇ ਗੁਰਦੁਆਰਿਆਂ ਉਤੇ ਸਰਕਾਰੀ ਤੌਰ ਤੇ ਕਬਜ਼ੇ ਕੀਤੇ ਜਾ ਰਹੇ ਨੇ। ਉਦਾਹਰਣ ਵਜੋਂ ਹਰਿਦੁਆਰ ਦਾ ਉਹ ਗੁਰਦੁਆਰਾ ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਪੂਰਬ ਵੱਲ ਸੂਰਜ ਵੱਲ ਪਾਣੀ ਸੁੱਟਦੇ ਹੋਏ ਲੋਕਾਂ ਨੂੰ ਉਪਦੇਸ਼ ਦਿੱਤਾ, ਉਹ ਵਾਲਾ ਗੁਰਦੁਆਰਾ ਵੀ ਹਿੰਦੂਆਂ ਨੇ ਪੰਡਿਤਾਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਤੇ ਗੁਰਦੁਆਰਾ ਢਾ ਕੇ ਉਥੇ ਮੰਦਰ ਉਸਾਰ ਦਿੱਤਾ। ਲੱਖ ਯਤਨ ਕਰਨ ਦੇ ਬਾਵਜੂਦ, ਵਾਅਦੇ ਕਰਨ ਦੇ ਬਾਵਜੂਦ ਅੱਜ ਤੱਕ ਉਹ ਗੁਰਦੁਆਰਾ ਵਾਪਸ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸਿੱਕਿਮ ਦਾ ਗੁਰਦੁਆਰਾ ਡਾਂਗਮਾਰ ਸਾਹਿਬ ਵੀ ਹਿੰਦੂ ਲੋਕਾਂ ਨੇ ਸਰਕਾਰੀ ਪੁਸ਼ਤਪਨਾਈ ਨਾਲ, ਸਰਕਾਰ ਦੀ ਮਦਦ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਬੰਦ ਕਰਕੇ ਉਥੇ ਮੰਦਰ ਬਣਾ ਲਿਆ। ਇਹੋ ਜਿਹੇ ਹਾਲਾਤ ਵਿਚ ਕੌਣ ਇਹ ਗੱਲ ਕਹਿ ਸਕਦਾ ਕਿ ਹਿੰਦੂਆਂ ਦੀ ਤਰਫੋਂ ਹਮਦਰਦੀ ਦੇ ਖਿਆਲ ਕਰਕੇ ਸਿੱਖਾਂ ਨੂੰ ਦੂਰ ਜਾਂਦਿਆਂ ਵੇਖ ਕੇ ਦੁੱਖ ਹੋ ਰਿਹਾ। ਜੇ ਕਿਤੇ ਸਿੱਖਾਂ ਦਾ ਕੁਝ ਹਿੱਸਾ ਸਰਕਾਰੀ ਫੌਜਾਂ ਵਿਚ ਜਾਂ ਵਿਦਿਆ ਦੇ ਪ੍ਰਕਾਸ਼ ਨਾਲ ਸਿੱਖਾਂ ਦਾ ਕੁਝ ਹਿੱਸਾ ਬਚਿਆ ਹੋਇਆ, ਤਾਂ ਹੁਣ ਤੱਕ ਸਰਕਾਰੀ ਅਥਵਾ ਗੈਰ ਸਰਕਾਰੀ ਹਿੰਦੂ ਨੀਤੀਆਂ ਦੇ ਕਰਕੇ ਸਿੱਖਾਂ ਦਾ ਤੇ ਖਾਤਮਾ ਹੋ ਚੁੱਕਾ ਹੁੰਦਾ। ਭਾਈ, ਸਗੋਂ ਗੁਰੂ ਨੇ ਕਿਰਪਾ ਕਰਕੇ ਸਾਨੂੰ ਇਹ ਗੱਲ ਸਮਝਾਈ ਕਿ ਸਾਨੂੰ ਆਪਣੀ ਧਾਰਮਿਕ ਤੇ ਵਿਵਹਾਰਕ ਦਸ਼ਾ ਸੁਧਾਰਨੀ ਚਾਹੀਦੀ ਹੈ ਤੇ ਗੁਰੂ ਦੇ ਬਚਨਾਂ ਤੇ ਭਰੋਸਾ ਕਰਕੇ ਸਿੱਖ ਕੌਮ ਬਣ ਕੇ ਸੰਸਾਰ ਤੇ ਆਪਣੀ ਹਸਤੀ ਵੀ ਕਾਇਮ ਰੱਖਣੀ ਚਾਹੀਦੀ ਹੈ। ਸੋ ਪਿਆਰੇ ਹਿੰਦੂ ਭਾਈ, ਤੁਹਾਨੂੰ ਇਹ ਨਿਸ਼ਚਾ ਰਹਿਣਾ ਚਾਹੀਦਾ ਕਿ ਜੇ ਸਿੱਖ ਤੁਹਾਡੀ ਇੱਛਾ ਮੁਤਾਬਕ ਆਪਣੇ ਆਪ ਨੂੰ ਹਿੰਦੂ ਵੀ ਐਲਾਨ ਦੇਣ ਤਾਂ ਵੀ ਤੁਹਾਡੇ ਦੇਸ਼ ਦਾ ਕੋਈ ਭਲਾ ਨਹੀਂ ਕਰ ਸਕਦੇ। ਜਿੱਥੇ ਅੱਗੇ ਸੈਂਕੜੇ ਫਿਰਕੇ ਹਿੰਦੂ ਕਹਾਉਂਦੇ ਫਿਰਨ, ਉਥੇ ਇੱਕ ਸਿੱਖਾਂ ਦਾ ਵੀ ਆਪਣੇ ਆਪ ਨੂੰ ਹਿੰਦੂ ਅਖਵਾਉਣ ਨਾਲ ਹਿੰਦੁਸਤਾਨ ਦਾ ਕੀ ਭਲਾ ਹੋ ਸਕਦਾ? ਭਾਈ, ਸਾਡਾ ਦੇਸ਼ ਤੇ ਤਾਂ ਹੀ ਉੱਨਤ ਹੋ ਸਕਦਾ ਜੇ ਸਭ ਧਰਮਾਂ ਦੇ ਬੰਦੇ ਆਪੋ ਆਪਣੇ ਧਰਮਾਂ ਨੂੰ ਜਪਾਨੀਆਂ ਵਾਂਗ ਪੂਰਨ ਰੂਪ ਵਿਚ ਧਾਰਨ ਕਰਦੇ ਹੋਏ ਵੀ ਦੂਸਰਿਆਂ ਨੂੰ ਆਪਣਾ ਭਰਾ ਮੰਨਣ ਤੇ ਦੂਸਰੇ ਨੂੰ ਹਾਨੀ ਪਹੁੰਚਾਉਣ ਦੀ ਬਜਾਏ ਸਗੋਂ ਰੱਖਿਆ ਕਰਨ, ਔਰ ਧਰਮ ਦੇ ਜਾਂ ਵਿਸ਼ਵਾਸ ਦੇ ਭੇਦ ਨੂੰ ਫੁੱਟ ਦਾ ਕਾਰਨ ਨਾ ਮੰਨ ਦੇਣ, ਜੈਸਾ ਗੁਰੂ ਨਾਨਕ ਦੇਵ ਨੇ ਸਮਝਾਇਆ ਸੀ। ਸੋ ਹੇ ਗੁਰੂ ਨਾਨਕ ਪੰਥੀ ਮੇਰੇ ਭਾਈਓ, ਸਾਨੂੰ ਇਹ ਭਰੋਸਾ ਹੈ ਕਿ ਤੁਸੀਂ ਇਹ ਸਾਰੇ ਬਚਨ ਸੁਣ ਕੇ ਨਿਰਸੰਦੇਹ ਜਾਣੋਗੇ ਕਿ ਹਮ ਹਿੰਦੂ ਨਹੀਂ, ਔਰ ਇਸ ਦੇ ਨਾਲ ਹੀ ਆਪਣੇ ਸਭ ਦੇਸ਼ ਭਰਾਵਾਂ ਨਾਲ ਪਿਆਰ ਕਾਇਮ ਰੱਖਦਿਆਂ ਹੋਇਆਂ ਸਭ ਨੂੰ ਆਪਣੇ ਭਰਾਵਾਂ ਵਾਂਗ ਜਾਣੋਗੇ।